ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ, ਦੋ ਪਦੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੁਮਤ ਜਿਤ ਪ੍ਰੀਤਮ ਪਾਵੋ ਰਹਾਉ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਚੱਲ ਰਹੀ ਲੜੀਵਾਰ ਕਥਾ ਬਿਲਾਵਲ ਰਾਗ ਦੇ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ, ਦੋ ਪਦੇ। ਰਾਗ ਬਿਲਾਵਲ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੀ ਅੱਗੇ ਬਾਣੀ ਹੈ। ਘਰ ਚੌਥਾ, ਚੌਥੇ ਘਰ ਸੁਰ ਤਾਲ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕੀਤਾ ਹੈ। ਦੋ ਪਦੇ, ਇਹ ਸ਼ਬਦ ਦੋ ਦੋ ਪੌੜੀਆਂ ਵਾਲੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਅਦਵੈਤ ਕਿਸ ਨੂੰ ਕਹਿੰਦੇ ਹਨ? ਸਜਾਤੀ ਵਿਜਾਤੀ ਸਵੈ ਗਦ ਭੇਦ ਤੋਂ ਰਹਿਤ ਹੋਵੇ ਅਤੇ ਦੇਸ਼ ਕਾਲ ਵਸਤੂ ਕਰਕੇ ਵੀ ਪ੍ਰਛੇਦ ਨਾ ਹੋਵੇ, ਉਹਨੂੰ ਅਦਵੈਤ ਕਹਿੰਦੇ ਨੇ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦੇ ਵਿੱਚ ਗੁਰਸਿੱਖਾਂ ਵੱਲੋਂ ਕੁਝ ਸਵਾਲ ਕੀਤੇ ਗਏ ਤੇ ਗੁਰੂ ਮਹਾਰਾਜ ਨੇ ਉਹਨਾਂ ਦਾ ਸਮਾਧਾਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਣ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ। ਇਹ 99 ਕਰਕੇ ਅਰਥ ਲੱਗੇਗਾ। ਜਗਿਆਸੂ ਵੱਲੋਂ ਸਵਾਲ ਹੈ, ਕਵਣ ਸੋ ਮਤ, ਉਹ ਕਿਹੜੀ ਮਤ ਹੈ, ਕਿਹੜੀ ਨਸੀਹਤ ਹੈ, ਕਿਹੜੀ ਅਕਲ ਹੈ, ਜਿਤ ਪ੍ਰੀਤਮ ਪਾਵੋ, ਜਿਸ ਦੁਆਰਾ ਮੈਂ ਉਸ ਪਿਆਰੇ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹਾਂ? ਤਾਂ ਇਹਦਾ ਜਵਾਬ ਹੈ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਹਮੇਸ਼ਾ ਧਿਆਉਣਾ ਚਾਹੀਦਾ ਹੈ, ਕਿਉਂਕਿ ਕਵਣ ਸੋ ਮਤ, ਉਹ ਕਿਹੜੀ ਸ੍ਰੇਸ਼ਟ ਮਤ ਹੈ? ਉਹ ਹੈ ਸਿਮਰਨ ਵਾਲੀ ਮਤ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਸੇਵਾ ਸਿਮਰਨ ਵਾਲੀ ਮਤ ਦੁਆਰਾ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੌਣ ਸੁਮਤ ਜਿਤ ਪ੍ਰੀਤਮ ਪਾਵੋ, ਇਹ ਪ੍ਰਸ਼ਨ ਸੀ ਤੇ ਇਹਦਾ ਉੱਤਰ ਦਿੱਤਾ ਹੈ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਹਮੇਸ਼ਾ ਲਈ ਅਸੀਂ ਧਿਆਰੇ ਹਾਂ, ਕਿਉਂਕਿ ਸੇਵਾ ਸਿਮਰਨ ਵਾਲੀ ਮਤ ਦੁਆਰਾ ਹੀ ਪ੍ਰੀਤਮ ਦੀ ਪ੍ਰਾਪਤੀ ਹੁੰਦੀ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਪ੍ਰਸ਼ਨੋਤਰੀ ਵਿਚਾਰ ਹੀ ਵਰਣਨ ਕਰਨ ਲੱਗੇ ਹਨ। ਆਪ ਸੰਗਤਾਂ ਪ੍ਰੇਮ ਨਾਲ ਬਾਣੀ ਦੀ ਕਥਾ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਹਿਲਾਂ ਜਗਿਆਸੂ ਮੁਖ ਦੁਆਰਾ ਪ੍ਰਸ਼ਨ ਹੈ, ਕਵਨ ਸੰਜੋਗ, ਉਹ ਕਿਹੜਾ ਸੰਜੋਗ ਹੈ? ਸੰਜੋਗ ਦਾ ਅਰਥ ਹੈ ਮਿਲਾਪ ਦਾ ਸਮਾਂ। ਇਹਦਾ ਭਾਵ ਅਰਥ ਹੈ ਉਹ ਕਿਹੜਾ ਮਹੂਰਤ ਹੈ, ਕਿਹੜਾ ਸ਼ੁਭ ਅਵਸਰ ਹੈ ਮਿਲੋਂ ਪ੍ਰਭ ਆਪਣੇ, ਜਦੋਂ ਕਿ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਦਾ ਹਾਂ। ਉਹ ਕਿਹੜਾ ਸਮਾਂ ਹੈ, ਕਿਹੜਾ ਮਹੂਰਤ ਹੈ, ਕਿਹੜਾ ਸ਼ੁਭ ਅਵਸਰ ਹੈ ਜਦੋਂ ਕਿ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ? ਇਹਦਾ ਜਵਾਬ ਹੈ ਪਲ ਪਲ ਨਿਮਕ ਸਦਾ ਹਰ ਜਪਣੇ। ਹਰ ਪਲ ਪਲ ਤੇ ਹਰ ਨਿਮਕ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ ਹੈ, ਕਿਉਂਕਿ ਨਾਮ ਜਪਣ ਦਾ ਸਮਾਂ ਹੀ ਇਹ ਇੱਕ ਸੰਜੋਗ ਦਾ ਸਮਾਂ ਹੈ। ਨਾਮ ਜਪਣ ਦਾ ਸਮਾਂ ਹੀ ਪ੍ਰਭੂ ਦੇ ਮਿਲਾਪ ਦਾ ਮਹੂਰਤ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਪਹਿਲਾਂ ਸਵਾਲ ਸੀ ਕਵਨ ਸੰਜੋਗ ਮਿਲੋਂ ਪ੍ਰਭ ਆਪਣੇ, ਕਿਹੜਾ ਉਹ ਸੰਜੋਗ ਸ਼ੁਭ ਅਵਸਰ ਹੈ? ਇਹਦਾ ਜਵਾਬ ਹੋ ਗਿਆ ਪਲ ਪਲ ਨਿਮਕ ਸਦਾ ਹਰ ਜਪਣੇ। ਹਰ ਪਲ ਪਲ, ਹਰ ਨਿਮਕ ਮਾਤਰ ਸਮੇਂ ਦੇ ਅੰਦਰ ਹਮੇਸ਼ਾ ਲਈ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਨਾਮ ਜਪਣ ਵਾਲਾ ਸਮਾਂ ਹੀ ਸਭ ਤੋਂ ਉੱਤਮ ਸਮਾਂ ਹੈ।
ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੁਮਤ ਜਿਤ ਪ੍ਰੀਤਮ ਪਾਵੋ ਰਹਾਉ।
ਇਸ ਪੰਕਤੀਆਂ ਦਾ ਵੀ ਅਰਥ ਅਨਵੇਂ ਕਰਕੇ ਲੱਗੇਗਾ। ਕਵਨ ਸੁਮਤ, ਇਹ ਪ੍ਰਸ਼ਨ ਰੂਪ ਪੰਕਤੀ ਹੈ, ਉਹ ਕਿਹੜੀ ਸ੍ਰੇਸ਼ਟ ਮਤ ਹੈ ਜਿਸ ਦੁਆਰਾ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਪ੍ਰਾਪਤ ਕਰ ਸਕਾਂ? ਇਹਦਾ ਸਮਾਧਾਨ ਹੈ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ, ਭਾਵ ਨਾਮ ਨੂੰ ਹਮੇਸ਼ਾ ਲਈ ਧਿਆਓ। ਵਾਹਿਗੁਰੂ ਦੇ ਨਾਮ ਸਿਮਰਨ ਦਾ ਸਮਾਂ ਹੀ ਸਭ ਤੋਂ ਉੱਤਮ ਸਮਾਂ ਹੈ। ਸਿਮਰਨ ਵਾਲੀ ਮਤ ਹੀ ਸਭ ਤੋਂ ਉੱਤਮ ਮਤ ਹੈ। ਸਾ ਮਤ ਦੇਹੋ ਦਇਆਲ ਪ੍ਰਭ ਜੇ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ। ਸ੍ਰੇਸ਼ਟ ਮਤ ਸਿਮਰਨ ਵਾਲੀ ਮਤੀ ਹੈ। ਇਸੇ ਲਈ ਸਤਿਗੁਰੂ ਫਰਮਾਉਂਦੇ ਹਨ ਵੀ ਵਾਹਿਗੁਰੂ ਦੇ ਹਮੇਸ਼ਾ ਲਈ ਚਰਨਾਂ ਕਮਲਾਂ ਨੂੰ ਧਿਆਓ। ਸਿਮਰਨ ਵਾਲੀ ਮਤ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰਨਾ ਕਾਹੂ ਬੇਰੇ।
ਰਹਾਉ ਬਿਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸਭ ਕੁਝ ਦੀ ਸਫਲਤਾ ਲਈ ਆਪਣੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਵੀ ਕਰਨੀ ਹੈ। ਕਿਵੇਂ ਅਰਦਾਸ ਕਰਨੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐਸੀ ਕਿਰਪਾ ਕਰੋ ਪ੍ਰਭ ਮੇਰੇ, ਐ ਮੇਰੇ ਵਾਹਿਗੁਰੂ ਜੀ, ਤੁਸੀਂ ਮੇਰੇ ਤੇ ਐਸੀ ਕਿਰਪਾ ਕਰੋ, ਮੇਰੇ ਤੇ ਐਸੀ ਮਿਹਰ ਕਰੋ। ਹਰ ਨਾਨਕ ਬਿਸਰਨਾ ਕਾਹੂ ਬੇਰੇ, ਮਹਾਰਾਜ ਤੁਸੀਂ ਆਪਣੇ ਇਸ ਦਾਸ ਨੂੰ ਕਿਸੇ ਸਮੇਂ ਵੀ ਭੁੱਲੋ ਨਾ। ਬੇਰੇ ਦਾ ਅਰਥ ਹੈ ਸਮਾਂ। ਤੁਸੀਂ ਆਪਣੇ ਦਾਸ ਨੂੰ ਕਿਸੇ ਵੀ ਸਮੇਂ ਭੁੱਲੋ ਨਾ, ਬਸ ਹਮੇਸ਼ਾ ਹੀ ਮੈਂ ਆਪ ਜੀ ਦਾ ਸਿਮਰਨ ਕਰੀ ਜਾਵਾਂ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ, ਇਹ ਮੇਰੀ ਅਵਸਥਾ ਬਣ ਜਾਵੇ।
ਬਿਲਾਵਲ ਮਹੱਲਾ ਪੰਜਵਾਂ, ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋ ਗਏ ਸਗਲੇ ਸੁਖ ਪਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ, ਇਹ ਜਿਹੜਾ ਅਗਲਾ ਸ਼ਬਦ ਹੈ ਇਹ ਗੁਰੂ ਪਰਮੇਸ਼ਰ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤਾ ਹੈ। ਕੋਈ ਦੁੱਖ ਦਾ ਸਮਾਂ ਆਇਆ ਤੇ ਗੁਰੂ ਦੀ ਕਿਰਪਾ ਦੁਆਰਾ ਦੁੱਖ ਨਿਵਰਤ ਹੋਇਆ ਤੇ ਗੁਰੂ ਦੇ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ। ਗੁਰ ਦੁੱਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪ੍ਰਵਾਨ ਰਹਾਓ। ਬਈ ਗੁਰੂ ਨੇ ਸਾਡਾ ਸਾਰਾ ਦੁੱਖ ਕੱਟ ਦਿੱਤਾ ਹੈ, ਦੀਨੋ ਦਾਨ, ਗੁਰੂ ਨੇ ਸਾਨੂੰ ਐਸਾ ਨਾਮ ਦਾ ਦਾਨ ਬਖਸ਼ਿਆ ਹੈ, ਦੇ ਅਰੋਗਤਾ ਦਾ ਦਾਨ ਬਖਸ਼ਿਆ ਹੈ, ਸਾਨੂੰ ਸੁਖਾਂ ਦਾ ਦਾਨ ਬਖਸ਼ਿਆ ਹੈ, ਸਫਲ ਜਨਮ ਜੀਵਨ ਪ੍ਰਵਾਨ, ਜਿਸ ਦਾ ਸਦਕਾ ਸਾਡਾ ਜਾਨੋ ਵੀ ਸਫਲ ਹੋ ਗਿਆ ਤੇ ਸਾਡਾ ਜੀਵਨ ਵੀ ਪ੍ਰਵਾਨ ਲਿਖੇ ਵਿੱਚ ਲੱਗ ਗਿਆ ਹੈ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋ ਗਏ ਸਗਲੇ ਸੁਖ ਪਾਏ।
ਹੋ ਸਕਦਾ ਇਹ ਸ਼ਬਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਬੁਖਾਰ ਹੋਇਆ ਉਸ ਵੇਲੇ ਅਰਦਾਸ ਕੀਤੀ ਗਈ ਤੇ ਅਰਦਾਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਰੋਗ ਹੋ ਗਏ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ। ਚਰਨ ਕਮਲ ਪ੍ਰਭ ਹਿਰਦੈ ਤੇ ਆਏ, ਅਸੀਂ ਉਸ ਵਾਹਿਗੁਰੂ ਦੇ ਚਰਨ ਕਮਲ ਭਾਵ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਿਆਉਣਾ ਕੀਤਾ ਹੈ, ਜਿਸ ਦਾ ਸਦਕਾ ਰੋਗ ਗਏ ਸਗਲੇ ਸੁਖ ਪਾਏ। ਸਾਡੇ ਸਾਰੇ ਸਰੀਰਕ ਰੋਗ ਵੀ ਮਾਨਸਿਕ ਰੋਗ ਵੀ ਚਲੇ ਗਏ ਤੇ ਸਗਲੇ ਸੁਖ ਪਾਏ। ਅਸੀਂ ਸਾਰੇ ਸੁਖ ਦੀਨ ਦੁਨੀਆਂ ਦੇ ਲੋਕ ਪਰਲੋਕ ਦੇ ਪ੍ਰਾਪਤ ਕਰ ਲਏ।
ਗੁਰ ਦੁੱਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪ੍ਰਵਾਨ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਗੁਰ ਦੁੱਖ ਕਾਟਿਆ ਦੀਨੋ ਦਾਨ, ਗੁਰੂ ਨੇ ਸਾਨੂੰ ਨਾਮ ਦਾ ਦਾਨ ਬਖਸ਼ਿਆ, ਗੁਰੂ ਨੇ ਸਾਡਾ ਸਾਰਾ ਦੁੱਖ ਵੀ ਕੱਟ ਦਿੱਤਾ ਹੈ, ਸਫਲ ਜਨਮ ਜੀਵਨ ਪ੍ਰਵਾਨ, ਗੁਰੂ ਦੀ ਮਿਹਰ ਨਾਲ ਸਾਡਾ ਜਨਮ ਸਫਲ ਹੋ ਗਿਆ ਹੈ ਤੇ ਸਾਡਾ ਜੀਵਨ ਵੀ ਪ੍ਰਵਾਨ ਹੋ ਗਿਆ, ਭਾਵ ਲਿਖੇ ਵਿੱਚ ਲੱਗ ਗਿਆ ਹੈ।
ਅਕਥ ਕਥਾ ਅੰਮ੍ਰਿਤ ਪ੍ਰਭਾਨੀ, ਕੋ ਨਾਨਕ ਜਬ ਜੀਵੇ ਗਿਆਨੀ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਕਥ ਕਥਾ ਅੰਮ੍ਰਿਤ ਪ੍ਰਭਾਨੀ, ਅਸੀਂ ਅੰਮ੍ਰਿਤ ਬਾਣੀ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮ ਦੀ ਅਕਥ ਕਥਾ ਦਾ ਵਰਣਨ ਕਰ ਰਹੇ ਹਾਂ। ਕਹ ਨਾਨਕ ਜਪ ਜੀਵੇ ਗਿਆਨੀ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਹਨ, ਗਿਆਨੀ ਗਿਆਨਵਾਨ ਪੁਰਸ਼ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪ ਜਪ ਕੇ ਜਿਉਂਦੇ ਹਨ।
ਬਿਲਾਵਲ ਮਹੱਲਾ ਪੰਜਵਾਂ, ਸਾਧ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅਗਲਾ ਸ਼ਬਦ ਵੀ, ਵੀ ਜਦੋਂ ਘਰ ਦੇ ਵਿੱਚ ਸੁਖ ਸ਼ਾਂਤੀ ਹੋਈ, ਤਾਪ ਪਾਪ ਨਾਸ ਹੋਏ, ਉਸ ਵੇਲੇ ਸ਼ੁਕਰਾਨੇ ਵਜੋਂ ਹੀ ਉਚਾਰਨ ਕੀਤਾ ਹੈ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਗੁਰ ਦਾ ਅਰਥ ਹੈ ਪੂਜਨੀਕ, ਗੁਰ ਦਾ ਅਰਥ ਹੈ ਵੱਡੇ ਸਤਿਗੁਰੂ, ਬਈ ਵੱਡੇ ਤੇ ਪੂਰੇ ਸਤਿਗੁਰੂ ਨੇ, ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਸਭ ਤੋਂ ਵੱਡੇ ਗੁਰੂ ਨੇ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਗੁਰੂ ਤਾਂ ਹੋਰ ਵੀ ਕਈ ਪਹਿਲਾਂ ਵੀ ਸਨ, ਹੁਣ ਵੀ ਬਣੇ ਹੋਏ ਨੇ, ਪਰ ਉਹਨਾਂ ਗੁਰੂਆਂ ਦੇ ਵਿੱਚੋਂ ਵੱਡੇ ਗੁਰੂ ਤੇ ਪੂਰੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਾਂਤੀ ਬਖਸ਼ਿਸ਼ ਕੀਤੀ ਹੈ। ਸੁਖ ਉਪਜੇ ਬਾਜੇ ਅਨਹਤ ਤੁਰੇ, ਗੁਰੂ ਦੀ ਮਿਹਰ ਦੇ ਨਾਲ ਸਾਰੇ ਸੁਖ ਪ੍ਰਗਟ ਹੋ ਗਏ ਤੇ ਨਾਲ ਖੁਸ਼ੀਆਂ ਦੇ ਅਨਹਦ ਵਾਜੇ ਵੀ ਵੱਜ ਰਹੇ ਹਨ।
ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਵਿਕ ਸਭ ਨਾਸੇ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਤਾਪ ਪਾਪ ਸੰਤਾਪ ਇਹ ਸਾਰੇ ਹੀ ਨਾਸ ਹੋ ਗਏ ਨੇ। ਤਾਪ ਤੋਂ ਮੁਰਾਦ ਹੈ ਜਿਹੜੇ ਤਨ ਦੇ ਤਾਪ ਸਨ, ਤਨ ਦੇ ਰੋਗ ਸਨ, ਤੇ ਪਾਪ ਜਿਹੜੇ ਮਨ ਦੇ ਰੋਗ ਸਨ। ਸੰਤਾਪ ਜਿਹੜੇ ਕੋਈ ਲੜਾਈ ਝਗੜੇ ਬਖੇੜੇ ਤੋਂ ਪੈਦਾ ਹੋਣ ਵਾਲੇ ਝੋਰੇ ਸਨ, ਉਹ ਵੀ ਸਾਰੇ ਦੇ ਸਾਰੇ ਨਾਸ਼ ਹੋ ਗਏ। ਹਰ ਸਿਮਰਤ ਕਿਲਵਿਕ ਸਭ ਨਾਸੇ, ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਵਾਹਿਗੁਰੂ 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 ਜਪਦਿਆਂ ਹੋਇਆਂ ਸਾਡੇ ਸਾਰੇ ਕਿਲਵਿਖ ਦਾ ਅਰਥ ਹੈ ਬੱਜਰ ਪਾਪ, ਵੱਡੇ ਤੋਂ ਵੱਡੇ ਪਾਪ ਨਾਸ ਹੋ ਗਏ ਹਨ।
ਅਰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈ ਸਵਾਰੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਘਰ ਦੇ ਵਿੱਚ ਮਾਈਆਂ ਬੀਬੀਆਂ ਆਈਆਂ ਨੇ ਤੇ ਸੁੱਖ ਸਾਂਦ ਪੁੱਛਦੀਆਂ ਨੇ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੰਬੋਧਨ ਕਰਕੇ ਆਖਿਆ, ਅੰਧ ਕਰੋ ਮਿਲ ਸੁੰਦਰ ਨਾਰੀ, ਐ ਸੁੰਦਰ ਨਾਰੀਓ, ਐ ਮਾਈਓ ਬੀਬੀਓ, ਤੁਸੀਂ ਵੀ ਮਿਲ ਕੇ ਆਨੰਦ ਮਾਣੋ, ਆਨੰਦ ਪ੍ਰਾਪਤ ਕਰੋ। ਗੁਰੂ ਨਾਨਕ ਮੇਰੀ ਪੈ ਸਵਾਰੀ, ਕਿਉਂਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰੀ ਪੈਜ, ਮੇਰੀ ਲੱਜਿਆ, ਮੇਰੀ ਇੱਜ਼ਤ ਸਵਾਰ ਦਿੱਤੀ ਹੈ।
ਬਿਲਾਵਲ ਮਹੱਲਾ ਪੰਜਵਾਂ, ਮਮਤਾ ਮੋਹ ਤ੍ਰੋ ਮਦਮਾਤਾ, ਬੰਧਨ ਬਾਧਿਆ ਅਤ ਵਿਕਰਾਲ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਵਿਸ਼ੇ ਵਿਕਾਰਾਂ ਤੋਂ ਬਚਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ ਉਹਨਾਂ ਵਿੱਚ ਇਹ ਉਪਦੇਸ਼ ਦਿੰਦੇ ਹਨ, ਤੇਰੀ ਸ਼ਰਨ ਪ੍ਰਭ ਦੀਨ ਦਿਆਲਾ, ਮਹਾਂ ਬਿਖਮ ਸਾਗਰ ਅਤ ਭਾਰੀ, ਉਧਰਹੋ ਸਾਧੂ ਸੰਗ ਰਵਾਲਾ, ਰਹਾਉ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਹੇ ਵਾਹਿਗੁਰੂ, ਹੇ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ, ਅਸੀਂ ਤੇਰੀ ਸ਼ਰਨ ਹਾਂ। ਮਹਾਂ ਬਿਖਮ ਸਾਗਰ ਅਤ ਭਾਰੀ, ਇਹ ਜਿਹੜਾ ਸੰਸਾਰ ਹੈ ਬਹੁਤ ਭਾਰੀ, ਬਹੁਤ ਵੱਡਾ ਸਮੁੰਦਰ ਹੈ, ਇਸ ਤੋਂ ਤਰਨਾ ਵੀ ਮਹਾਂ ਬਿਖਮ ਬਹੁਤ ਔਖਾ ਹੈ। ਉਧਰ ਉਹ ਸਾਧੂ ਸੰਗਰ ਵਾਲਾ, ਹੇ ਵਾਹਿਗੁਰੂ ਜੀ, ਸਾਨੂੰ ਸਤਿਗੁਰੂ ਦੀ ਚਰਨਾਂ ਦੀ ਧੂੜੀ ਬਣਾ ਕੇ, ਸਤਿਗੁਰੂ ਦੀ ਸੰਗਤ ਤੇ ਸਤਿਗੁਰੂ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰਕੇ ਤੇ ਸਾਨੂੰ ਇਸ ਭਾਵ ਸਾਗਰ ਤੋਂ ਉਧਾਰ ਦਿਓ, ਭਾਵ ਸਾਗਰ ਤੋਂ ਪਾਰ ਕਰ ਦਿਓ, ਇਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਮਮਤਾ ਮੋਹ ਤ੍ਰੋਹ ਮਦ ਮਾਤਾ, ਬੰਧਨ ਬਾਧਿਆ ਅਤ ਵਿਕਰਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅਸੀਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਤਾਂ ਕੀ ਹੋ ਰਿਹਾ ਹੈ, ਮਮਤਾ ਝੂਠੀ ਜਿਹੜੀ ਮੇਰ ਤੀਰ ਹੈ ਤੇ ਮੋਹ ਮਾਇਆ ਦਾ ਪਰਿਵਾਰ ਦਾ ਮੋਹ ਹੈ। ਧਰੋਹ ਦਾ ਅਰਥ ਹੈ ਠੱਗੀਆਂ ਮਾਰਨੀਆਂ, ਕਿਸੇ ਨਾਲ ਧੋਖਾ ਕਰਨਾ, ਤੇ ਇਹਨਾਂ ਵਿਕਾਰਾਂ ਦੇ ਮਦ ਨਸ਼ੇ ਦੇ ਵਿੱਚ ਮਸਤ ਹੋਇਆ ਹੋਇਆ ਹਰ ਆਦਮੀ ਝੂਠੀ ਮੇਰ ਤੇ ਮਾਇਆ ਦੇ ਮੋਹ, ਤੇ ਧਰੋਹ ਦਾ ਅਰਥ ਹੈ ਕਿਸੇ ਨਾਲ ਧੋਖਾ ਕਰਨਾ, ਠੱਗੀਆਂ ਮਾਰਨੀਆਂ, ਇਹਨਾਂ ਵਿਕਾਰਾਂ ਦੇ, ਇਹਨਾਂ ਉਲਟੇ ਕੰਮਾਂ ਦੇ ਮਦ ਨਸ਼ੇ ਵਿੱਚ ਮਸਤ ਹੋਇਆ ਹੋਇਆ ਹੈ। ਬੰਧਨ ਬਾਧਿਆ ਅਤ ਬਿਕਰਾਲ, ਇਹ ਇਸ ਤਰ੍ਹਾਂ ਇਹ ਵਿਕਾਰਾਂ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਬਹੁਤ ਬਿਕਰਾਲ ਭਿਆਨਕ ਰੂਪ ਧਾਰਨ ਕਰੀ ਬੈਠਾ ਹੈ।
ਦਿਨ ਦਿਨ ਛਿਜਤ ਵਿਕਾਰ ਕਰਤ ਔਦ, ਫਾਈ ਫਾਥਾ ਜਮਕੈ ਜਾਲ।
ਇਹ ਸੰਸਾਰ ਦੀ ਕੈਸੀ ਹਾਲਤ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਦਿਨ ਦਿਨ ਛਿਜਤ ਵਿਕਾਰ ਕਰਤ ਔਦ, ਇਸ ਮਨੁੱਖ ਦੀ ਔਦ ਜੋ ਉਮਰ ਹੈ, ਇਹ ਦਿਨੋ ਦਿਨ ਵਿਕਾਰ ਕਰਦਿਆਂ ਹੋਇਆਂ ਛਿਜਤ ਅਰਥ ਹੈ ਨਾਸ ਹੁੰਦੀ ਜਾ ਰਹੀ ਹੈ। ਪਾਪ ਕਰਦਿਆਂ, ਵਿਕਾਰ ਕਰਦਿਆਂ, ਵਿਸ਼ੇ ਭੋਗਦਿਆਂ ਤੇ ਹੋਰ ਪੁੱਠੇ ਕੰਮ ਕਰਦਿਆਂ ਹੋਇਆਂ ਇਹ ਮਨੁੱਖ ਦੀ ਦਿਨੋ ਦਿਨ ਉਮਰ ਗੁਜ਼ਰਦੀ ਜਾ ਰਹੀ ਹੈ। ਜਿਵੇਂ ਕਿ ਪਿੱਛੇ ਸਤਿਗੁਰੂ ਦੇ ਬਚਨ ਆਏ ਸਨ, ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਮਿਥਿਆ ਮੋਹ ਬੰਧਹਿ ਨਿਤ ਪਾਰਚ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਕਟੈ ਤਨ ਸ਼ੀਜੈ, ਕਾਲ ਅਹੇਰੀ ਫਿਰੈ ਬਧਕ ਜਿਉਂ, ਕਹੋ ਕਵਨ ਬਿਧ ਕੀਜੈ। ਇਸ ਮਨੁੱਖ ਦੀ ਸਾਰੀ ਉਮਰ ਦਿਨੋ ਦਿਨ ਵਿਕਾਰ ਕਰਦਿਆਂ ਹੀ ਨਾਸ ਹੁੰਦੀ ਜਾ ਰਹੀ ਹੈ। ਫਾਹੀ ਫਾਥਾ ਜਮਕੈ ਜਾਲ, ਇੱਥੇ ਮੋਹ ਮਾਇਆ ਦੀ, ਵਿਸ਼ੇ ਵਾਸ਼ਨਾ ਦੀ ਫਾਹੀ ਵਿੱਚ ਫਸਿਆ ਹੋਇਆ ਹੈ ਤੇ ਅੱਗੇ ਜਾ ਕੇ ਜਮਾਂ ਦੇ ਜਾਲ ਵਿੱਚ ਫਸ ਜਾਂਦਾ ਹੈ।
ਤੇਰੀ ਸ਼ਰਨ ਪ੍ਰਭ ਦੀਨ ਦਿਆਲਾ, ਮਹਾਂ ਬਿਖਮ ਸਾਗਰ ਅਤ ਭਾਰੀ, ਉਧਰੋਂ ਸਾਧੂ ਸੰਗ ਰਵਾਲਾ ਰਹਾਓ।
ਇਸ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਹੇ ਦੀਨਾਂ ਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ, ਅਸੀਂ ਤੇਰੀ ਸ਼ਰਨ ਵਿੱਚ ਹਾਂ। ਮਹਾ ਬਿਖਮ ਸਾਗਰ ਅਤ ਭਾਰੀ, ਹੇ ਵਾਹਿਗੁਰੂ ਜੀ, ਇਹ ਸੰਸਾਰ ਬਹੁਤ ਵੱਡਾ ਸਮੁੰਦਰ ਹੈ ਅਤੇ ਇਸ ਤੋਂ ਤਰਨਾ ਵੀ ਬਹੁਤ ਔਖਾ ਹੈ। ਉਧਰ ਹੋ ਸਾਧੂ ਸੰਗਰ ਵਾਲਾ, ਹੇ ਵਾਹਿਗੁਰੂ ਜੀ, ਸਾਨੂੰ ਸਤਿਗੁਰੂ ਦੀ ਸੰਗਤ ਬਖਸ਼ੋ ਤੇ ਸਤਿਗੁਰੂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰਕੇ ਇਸ ਭਾਵ ਸਾਗਰ ਤੋਂ ਸਾਡਾ ਪਾਰੋ ਤਾਰਾ ਕਰ ਦਿਓ।
ਪ੍ਰਭ ਸੁਖਦਾਤੇ ਸਮਰਥ ਸਵਾਮੀ ਜੀਓ ਪਿੰਡ ਸਭ ਤੁਮਰਾ ਮਾਲ।
ਰਹਾਓ ਵਿਸਰਾਮ ਦੇ ਕੇ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਹੇ ਵਾਹਿਗੁਰੂ ਜੀ, ਪ੍ਰਭ ਸੁਖਦਾਤੇ, ਹੇ ਵਾਹਿਗੁਰੂ ਜੀ, ਤੁਸੀਂ ਸੁਖਾਂ ਦੇ ਦਾਤੇ ਹੋ, ਸਮਰੱਥ, ਸਭ ਕੁਛ ਕਰਨ ਦੇ ਲਈ ਯੋਗ ਹੋ, ਸਵਾਮੀ ਦੀਨ ਦੁਨੀਆਂ ਦੇ ਮਾਲਕ ਹੋ। ਜੀਓ ਪਿੰਡ ਸਭ ਤੁਮਰਾ ਮਾਲ, ਇਹ ਜੀਓ ਜਿੰਦ ਜਾਨ ਤੇ ਪਿੰਡ ਸਰੀਰ ਤੇ ਆ ਜਿਤਨਾ ਵੀ ਹੋਰ ਮਾਲ ਅਸਬਾਬ ਹੈ, ਸਭ ਆਪ ਜੀ ਦਾ ਬਖਸ਼ਿਆ ਹੋਇਆ ਹੈ।
ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ ਕਿਰਪਾਲ।
ਹੇ ਪਰਮੇਸ਼ਰ ਜੀ, ਹੇ ਸਾਡੇ ਸਦਾ ਦਿਆਲੂ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਜੀ, ਆਪ ਕਿਰਪਾ ਕਰੋ, ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ। ਇਹ ਜਿਹੜੇ ਭਰਮ ਦੇ ਬੰਧਨ ਪਏ ਹੋਏ ਨੇ, ਭਰਮ ਦੀ ਅਵਸਥਾ ਕੈਸੀ ਹੈ? ਮਾਧਵੇ ਕਿਆ ਕਹੀਏ, ਭ੍ਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਅਸੀਂ ਭਰਮ ਦੇ ਵਿੱਚ ਜੋ ਕੁਛ ਸਮਝਦੇ ਹਾਂ, ਵਾਸਤਵ ਦੇ ਵਿੱਚ ਉਹ ਗੱਲ ਹੁੰਦੀ ਨਹੀਂ। ਸਮਝਣ ਦੇ ਲਈ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਜਿਵੇਂ ਹਨੇਰੇ ਦੇ ਵਿੱਚ ਆਦਮੀ ਕੋਈ ਰੱਸੀ ਪਈ ਨੂੰ ਵੇਖ ਕੇ ਵੀ ਸਭ ਸਮਝਣ ਲੱਗ ਜਾਂਦਾ, ਡਰ ਜਾਂਦਾ, ਭੱਜਦਾ ਹੈ ਬਈ ਕਿਧਰੇ ਸੱਪ ਨਾ ਹੋਵੇ। ਪਰ ਰੱਸੀ ਵਿੱਚ ਸੱਪ ਤਾਂ ਤਿੰਨੇ ਕਾਲ ਹੀ ਨਹੀਂ ਹੁੰਦਾ, ਇਹਨੂੰ ਭਰਮ ਕਹਿੰਦੇ ਨੇ। ਜਾਂ ਕਈ ਵਾਰੀ ਇਹ ਵੀ ਹੁੰਦਾ ਹੈ, ਕੋਈ ਆਦਮੀ ਰਾਤ ਨੂੰ ਤੁਰਿਆ ਜਾਂਦਾ, ਕੋਈ ਝਾੜੀਆਂ ਨੇ ਜਾਂ ਬਿਰਛ ਦੇ ਕੋਈ ਮੁੱਢ ਹੁੰਦੇ ਨੇ, ਉਹਨਾਂ ਨੂੰ ਵੇਖ ਕੇ ਸੋਚਣ ਲੱਗ ਜਾਂਦਾ ਵੀ ਇਹ ਕੋਈ ਚੋਰ ਨਾ ਹੋਣ, ਡਾਕੂ ਨਾ ਬੈਠੇ ਹੋਣ, ਐਵੇਂ ਚੌਲਾ ਪਈ ਜਾਂਦਾ, ਐਵੇਂ ਭੁਲੇਖਾ ਪਈ ਜਾਂਦਾ, ਇਹਨੂੰ ਭਰਮ ਕਹਿੰਦੇ ਨੇ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਇਹ ਭਰਮ ਦੀ ਅਵਸਥਾ ਹੈ। ਅਸੀਂ ਜੋ ਕੁਝ ਭਰਮ ਕਾਲ ਦੇ ਵਿੱਚ ਸੰਸਾਰ ਨੂੰ ਮੰਨੀ ਬੈਠੇ ਹਾਂ ਵੀ ਇਹ ਸੰਸਾਰ ਹਮੇਸ਼ਾ ਰਹੇਗਾ, ਹੈ ਤਾਂ ਝੂਠੀ ਗੱਲ ਹੈ ਨਾ। ਸਤਿਗੁਰੂ ਤਾਂ ਕਹਿੰਦੇ ਨੇ ਇਹ ਜਗ ਤੂਏ ਕਾ ਪਹਾਰ, ਤੈਂ ਸੱਚਾ ਮਾਨਿਆ ਕਿਹੇ ਵਿਚਾਰ। ਇਹ ਭਰਮ ਹੈ, ਆਪਾਂ ਸੰਸਾਰ ਨੂੰ ਸੱਚਾ ਮੰਨੀ ਬੈਠੇ ਹਾਂ ਤੇ ਬਾਣੀ ਕਹਿੰਦੀ ਸੰਸਾਰ ਝੂਠਾ ਹੈ। ਭਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ ਕਿਰਪਾਲ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਹੇ ਸਾਡੇ ਦਾਸਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਹਮੇਸ਼ਾ ਹੀ ਦਿਆਲੂ ਕਿਰਪਾਲੂ ਸਰੂਪ ਹੋ ਤੇ ਸਾਡੇ ਭਰਮ ਦੇ ਬੰਧਨ ਕੱਟ ਦਿਓ।
ਬਿਲਾਵਲ ਮਹੱਲਾ ਪੰਜਵਾਂ, ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਸ਼ਬਦ ਸ਼ੁਕਰਾਨੇ ਵਜੋਂ ਹੀ ਉਚਾਰਨ ਕੀਤਾ ਹੈ। ਇਸ ਪਵਿੱਤਰ ਸ਼ਬਦ ਦੀ ਜੋ ਵਿਚਾਰਧਾਰਾ ਹੈ, ਇਹਦਾ ਸੰਬੰਧ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਕਾਲ ਦੇ ਨਾਲ ਹੈ। ਕਿਉਂ? ਇਹਦੇ ਵਿੱਚ ਸਤਿਗੁਰੂ ਦਾ ਨਾਮ ਆਇਆ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ। ਰਹਾਓ, ਹੁਣ ਇੱਥੇ ਤਾਂ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇਕਲੌਤੇ ਸਾਹਿਬਜ਼ਾਦੇ ਸਨ, ਔਰ ਉਹਨਾਂ ਤੇ ਕਈ ਤਰ੍ਹਾਂ ਦੇ ਵਿਰੋਧੀਆਂ ਵੱਲੋਂ ਹਮਲੇ ਵੀ ਹੋਏ ਤੇ ਕਈ ਵਾਰੀ ਕਈ ਬਿਮਾਰੀਆਂ ਦੇ ਅਟੈਕ ਵੀ ਹੋਏ, ਤੇ ਪਰ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ। ਸਭ ਤੋਂ ਖਤਰਨਾਕ ਬਿਮਾਰੀ ਮਾਤਾ ਦੀ ਸੀ। ਇੱਕ ਵਾਰੀ ਬਾਲ ਅਵਸਥਾ ਦੇ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਤਾ ਨਿਕਲੀ, ਅੱਜ ਇਹਨੂੰ ਚੇਚਕ ਵੀ ਕਹਿੰਦੇ ਨੇ। ਜਦੋਂ ਮਾਤਾ ਨਿਕਲੀ, ਉਸ ਵੇਲੇ ਇਹਦਾ ਕੋਈ ਇਲਾਜ ਨਹੀਂ ਸੀ, ਤੇ ਬਹੁਤੇ ਲੋਕਾਂ ਦਾ ਇਹ ਖਿਆਲ ਸੀ ਵੀ ਜਿਹਨੂੰ ਬੱਚੇ ਨੂੰ ਮਾਤਾ ਨਿਕਲਿਆ ਵੀ ਉਹ ਬਚ ਨਹੀਂ ਸਕਦਾ, ਤੇ ਕਈ ਲੋਕ ਇਹ ਵੀ ਅਕਸਰ ਕਹਿ ਦਿੰਦੇ ਸਨ ਵੀ ਇਹ ਤੇ ਮਾਤਾ ਦਾ ਹੀ ਖਾਈਆ ਹੈ। ਹੁਣ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਪਹਿਲਾਂ ਬੁਖਾਰ ਚੜਿਆ ਫਿਰ ਮਾਤਾ ਨਿਕਲੀ, ਸਾਰੇ ਪਰਿਵਾਰ ਵਿੱਚ ਤੇ ਸਿੱਖ ਸੰਗਤਾਂ ਵਿੱਚ ਘਬਰਾਹਟ ਫੈਲ ਗਈ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਘਬਰਾਓ ਨਾ, ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਵਾਹਿਗੁਰੂ ਦਾ ਸਿਮਰਨ ਕਰੋ, ਕਾਰਜ ਸਤਿਗੁਰੂ ਆਪ ਸਵਾਰਿਆ। ਤੇ ਫਿਰ ਉਸ ਅਰਦਾਸ ਦਾ ਫਲ ਕੀ ਹੋਇਆ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਸੱਚੇ ਸਤਿਗੁਰੂ ਨੇ ਆਪਣੇ ਸੇਵਕਾਂ ਦਾ ਕਾਰਜ ਆਪ ਹੀ ਸਵਾਰ ਦਿੱਤਾ। ਵੱਡੀ ਆਰਜਾ ਹਰਗੋਬਿੰਦ ਕੀ। ਹੁਣ ਸਾਡੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਵੱਡੀ ਆਰਜਾ ਕਰ ਦਿੱਤੀ ਹੈ, ਇਹ ਗੁਰੂ ਦੀ ਮਿਹਰ ਹੋਈ ਹੈ। ਜਿਹੜੇ ਲੋਕ ਤਾਂ ਕਹਿੰਦੇ ਸਨ ਵੀ ਹੁਣ ਇਹਨਾਂ ਨੂੰ ਮਾਤਾ ਨਿਕਲੀ ਸ਼ਾਇਦ ਹੀ ਬਚਣ, ਪਰ ਹਜ਼ੂਰ ਕਹਿੰਦੇ ਨੇ ਸਤਿਗੁਰੂ ਨੇ ਕਿਰਪਾ ਕੀਤੀ। ਵੱਡੀ ਆਰਜਾ ਹਰਗੋਬਿੰਦ ਕੀ, ਸਾਡੇ ਸਾਹਿਬਜ਼ਾਦੇ ਹਰਗੋਬਿੰਦ ਦੀ ਵੱਡੀ ਆਰਜਾ ਲੰਬੀ ਉਮਰ ਕਰ ਦਿੱਤੀ। ਸੁਖ ਮੰਗਲ ਕਲਿਆਣ ਵੀ ਚਾਰਿਆ ਬਈ ਪੂਰੇ ਸਤਿਗੁਰੂ ਦੀ ਮਿਹਰ ਦੇ ਨਾਲ ਸਾਨੂੰ ਸੁਖ ਮੰਗਲ ਜਸ ਤੇ ਖੁਸ਼ੀਆਂ ਤੇ ਕਲਿਆਣ ਸਾਰੇ ਆਨੰਦ ਪ੍ਰਾਪਤ ਹੋ ਗਏ ਨੇ। ਤੇ ਨਾਲ ਅਸੀਂ ਇਸ ਗੱਲ ਨੂੰ ਵੀ ਚਾਰਿਆ ਬਈ ਇਹ ਸਾਰੀ ਸਤਿਗੁਰੂ ਦੀ ਮਿਹਰ ਹੋਈ ਹੈ, ਉਹਨਾਂ ਦੀ ਕਿਰਪਾ ਦੁਆਰਾ ਬਈ ਸੁਖ ਮੰਗਲ ਖੁਸ਼ੀਆਂ ਤੇ ਕਲਿਆਣ ਆਨੰਦ ਖੁਸ਼ੀਆਂ ਤੇ ਖੇੜੇ ਸਾਰੇ ਸਾਨੂੰ ਪ੍ਰਾਪਤ ਹੋਏ ਨੇ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸੰਗਤਾਂ ਨੇ ਰਲ ਮਿਲ ਕੇ ਸਾਹਿਬਜ਼ਾਦੇ ਦੀ ਤੰਦਰੁਸਤੀ ਲਈ ਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਬੇਨਤੀ ਕੀਤੀ ਤੇ ਸਗਲ ਆਨੰਦ ਕੀਆ ਪਰਮੇਸ਼ਰ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਨੂੰ ਹੀ ਆਨੰਦ ਬਖਸ਼ਿਸ਼ ਕਰ ਦਿੱਤਾ। ਕਿਉਂ? ਆਪਣਾ ਬਿਰਧ ਸਮਾਰਿਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਬਿਰਧ ਧਾਰਮਿਕ ਨਿਯਮ ਆਪਣਾ ਕਦੀਮੀ ਸੁਭਾਅ ਸੰਭਾਲਿਆ। ਉਹਦਾ ਬਿਰਧ ਕੀ ਹੈ? ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ। ਉਸ ਵਾਹਿਗੁਰੂ ਦਾ ਬਿਰਧ ਕੀ ਹੈ? ਭਗਤ ਕਬੀਰ ਜੀ ਨੇ ਫਰਮਾਇਆ ਹੈ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ਼ ਤੇਤੇ, ਰਾ ਮਈਆ ਹੁਮ ਬਾਰਕ ਤੀਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪੁੱਤਰ ਦੇ ਵਿੱਚ ਕਿੰਨੀਆਂ ਵੀ ਗਲਤੀਆਂ ਕਿਉਂ ਨਾ ਹੋਣ, ਪਰ ਮਾਂ ਉਹਨਾਂ ਤੇ ਪਰਦਾ ਹੀ ਪਾਉਂਦੀ ਹੈ। ਹਾਲੇ ਪਿਤਾ ਤੋਂ ਵੀ ਕਈ ਗੱਲਾਂ ਦਾ ਉਹਲਾ ਰੱਖ ਲੈਂਦੀ ਹੈ, ਮਾਂ ਆਪਣੇ ਪੁੱਤਰ ਦੇ ਪਰਦੇ ਢੱਕਦੀ ਹੈ। ਇਹ ਵਾਹਿਗੁਰੂ ਦਾ ਬਿਰਧ ਹੈ, ਆਪਣਾ ਬਿਰਧ ਸੰਭਾਲਿਆ। ਉਸ ਵਾਹਿਗੁਰੂ ਨੇ ਆਪਣਾ ਬਿਰਧ ਸੰਭਾਲਿਆ, ਉਸਨੇ ਸਭ ਤਰ੍ਹਾਂ ਸਾਨੂੰ ਆਨੰਦ ਬਖਸ਼ਿਸ਼ ਕਰ ਦਿੱਤਾ ਹੈ।
ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹਦੇ ਨਾਲ ਨਾਲ ਸਾਧ ਜਣਾ ਜਿਹੜੇ ਸਾਧੂ ਗੁਰਸਿੱਖ ਸੰਤ ਸਨ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਉਹ ਵੀ ਬੜੇ ਪ੍ਰਸੰਨ ਹੋਏ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਇੱਕ ਬ੍ਰਹਮ ਗਿਆਨੀ ਮਹਾਂਪੁਰਖ ਸਨ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦਾ ਸਦਕਾ ਬਾਲ ਅਵਸਥਾ ਦੇ ਵਿੱਚ ਹੀ ਬ੍ਰਹਮ ਗਿਆਨ ਹਾਸਲ ਹੋ ਗਿਆ, ਔਰ ਉਹਨਾਂ ਦੇ ਬਚਨਾਂ ਦੇ ਨਾਲ ਹੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ ਤੇ ਉਹਨਾਂ ਨੇ ਵੀ ਆਸੀਸਾਂ ਦਿੱਤੀਆਂ, ਅਰਦਾਸਾਂ ਕੀਤੀਆਂ। ਸਾਧ ਜਨਾ ਹੋਏ ਕਿਰਪਾਲਾ, ਸਾਡੇ ਤੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ ਵੀ ਮਿਹਰਵਾਨ ਹੋਏ, ਬਿਕਸੇ ਸਭ ਪਰਵਾਰਿਆ, ਤੇ ਹੁਣ ਸਾਰਾ ਪਰਿਵਾਰ ਜਿਹੜਾ ਗੁਰੂ ਦਾ ਨਿੱਜੀ ਪਰਿਵਾਰ ਸੀ ਤੇ ਦੂਸਰਾ ਜਿਹੜਾ ਗੁਰਸਿੱਖ ਸੰਗਤਾਂ ਦਾ ਪਰਿਵਾਰ ਸੀ, ਕਿਉਂਕਿ ਪਰਿਵਾਰ ਦੋ ਕਿਸਮ ਦਾ ਹੁੰਦਾ, ਇੱਕ ਤਾਂ ਹੁੰਦਾ ਜਿਹੜਾ ਸਾਡਾ ਬਿੰਦੀ ਵੰਸ਼ ਨਾਲ ਸੰਬੰਧਿਤ ਪਰਿਵਾਰ ਹੈ, ਸਾਡੇ ਆਪਣੇ ਧੀਆਂ ਪੁੱਤਰ ਭੈਣ ਭਰਾ ਸਭ ਕੁਛ ਇਹ ਬਿੰਦੀ ਵੰਸ਼ ਵਿੱਚ ਆਉਂਦੇ ਨੇ। ਦੂਸਰਾ ਹੁੰਦਾ ਨਾਦੀ ਵੰਸ਼ ਦਾ ਪਰਿਵਾਰ, ਜਿਸ ਦੀ ਬਾਬਤ ਕਲਗੀਧਰ ਪਾਤਸ਼ਾਹ ਨੇ 24 ਸਾਹਿਬ ਦੇ ਵਿੱਚ ਜ਼ਿਕਰ ਕੀਤਾ ਹੈ, ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਉਹ ਸਾਰੇ ਸੇਵਕ ਸਿੱਖ ਇਹ ਗੁਰੂ ਦਾ ਪਰਿਵਾਰ ਹੀ ਨੇ, ਇਹ ਨਾਦੀ ਪੁੱਤਰ ਨੇ, ਬਿਕਸੇ ਸਭ ਪਰਿਵਾਰ। ਸਤਿਗੁਰੂ ਕਹਿੰਦੇ ਨੇ ਵੀ ਹੁਣ ਸਾਰਾ ਪਰਿਵਾਰ ਵੀ ਨਿੱਜੀ ਪਰਿਵਾਰ ਵੀ, ਬਿੰਦੀ ਵੰਸ਼ ਦਾ ਪਰਿਵਾਰ ਵੀ, ਨਾਦੀ ਵੰਸ਼ ਦਾ ਪਰਿਵਾਰ, ਇਹ ਸਾਰਾ ਸਿੱਖ ਜਗਤ ਬਹੁਤ ਪ੍ਰਸੰਨ ਹੋ ਰਿਹਾ ਹੈ।
ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਬਈ ਇਹ ਜਿਹੜਾ ਕਾਰਜ ਸੀ ਰੋਗ ਨਿਵਰਤੀ ਦਾ ਇਹ ਸਤਿਗੁਰੂ ਨੇ ਆਪ ਸਵਾਰਿਆ ਹੈ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ, ਵੱਡੀ ਆਰਜਾ ਹਰਗੋਬਿੰਦ ਕੀ। ਹੁਣ ਸਾਡੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਵੱਡੀ ਉਮਰ ਹੋ ਗਈ, ਲੰਬੀ ਉਮਰ ਹੋ ਗਈ, ਸੁਖ ਮੰਗਲ ਕਲਿਆਣ ਵਿਚਾਰਿਆ, ਤੇ ਨਾਲ ਅਸੀਂ ਇਸ ਗੱਲ ਨੂੰ ਵੀ ਵਿਚਾਰਿਆ ਹੈ ਗੁਰੂ ਦੀ ਮਿਹਰ ਦਾ ਸਦਕਾ ਸਾਰੇ ਸੁਖ ਤੇ ਸਾਰੇ ਮੰਗਲ ਖੁਸ਼ੀਆਂ ਤੇ ਜਸ ਤੇ ਕਲਿਆਣ ਸਾਰੇ ਆਨੰਦ ਵੀ ਪ੍ਰਾਪਤ ਹੋ ਗਏ।
ਵਣ ਤ੍ਰਿਣ ਤ੍ਰੈ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ।
ਰਹਾਉ ਬਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਖੁਸ਼ੀ ਕੇਵਲ ਗੁਰੂ ਕੇ ਪਰਿਵਾਰ ਨੂੰ ਜਾਂ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਹੀ ਨਹੀਂ ਹੋਈ ਬਲਕਿ ਸਤਿਗੁਰੂ ਕਹਿੰਦੇ ਨੇ ਸਾਰੇ ਸੰਸਾਰ ਨੂੰ ਖੁਸ਼ੀ ਹੋਈ। ਇੱਥੋਂ ਤੱਕ ਵਣ ਤ੍ਰਿਣ ਤ੍ਰੇ ਪਵਨ ਹਰਿਆ ਹੋਏ, ਵਣ ਦਾ ਅਰਥ ਹੈ ਜੰਗਲ, ਤ੍ਰਿਣ ਦਾ ਅਰਥ ਹੈ ਇੱਕ ਘਾਹ ਦਾ ਪੌਦਾ, ਤੇ ਤਿੰਨੇ ਪਵਨ ਇਹ ਵੀ ਹਰੇ ਭਰੇ ਹੋ ਗਏ, ਇਹ ਵੀ ਪ੍ਰਸੰਨ ਹੋ ਗਏ। ਸਗਲੇ ਜੀ ਸਾਧਾਰਿਆ, ਤੇ ਜਿਤਨੇ ਸਾਰੇ ਜੀਵ ਸਨ, ਪਸ਼ੂ ਪੰਛੀ ਕੀੜੇ ਮਕੌੜੇ ਸਾਧਾਰਿਆ, ਇਹ ਵੀ ਆਸਰੇ ਦੇ ਸਹਿਤ ਹੋ ਗਏ, ਇਹਨਾਂ ਨੂੰ ਵੀ ਆਧਾਰ ਮਿਲ ਗਿਆ।
ਮਨ ਛੇ ਨਾਨਕ ਫਲ ਪਾਏ ਪੂਰਨ ਇੱਚ ਪੁਜਾਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਮਨ ਇੱਛਤ ਸਾਰੇ ਫਲ ਪ੍ਰਾਪਤ ਕਰ ਲਏ ਨੇ, ਜਿਵੇਂ ਪਿੱਛੇ ਆਖਿਆ ਸੀ ਅਰਥ ਧਰਮ ਕਾਮ ਮੋਹ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਬਿਦਾਤਾ। ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਮਨ ਇੱਛਤ ਸਾਰੇ ਫਲ ਪ੍ਰਾਪਤ ਕਰ ਲਏ, ਪੂਰਨ ਇੱਛ ਪੁਜਾਰਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਹ ਇੱਛਾ ਪੂਰਨ ਕਰਨ ਵਾਲੇ ਵਾਹਿਗੁਰੂ ਨੇ ਸਾਡੀ ਵੀ ਇੱਛਾ ਪੂਰੀ ਕਰ ਦਿੱਤੀ। ਪੁਜਾਰਿਆ ਦਾ ਅਰਥ ਵੀ ਪੂਰੀ ਕਰ ਦੇਣਾ, ਉਹ ਇੱਛਾ ਪੂਰਨ ਕਰਨ ਵਾਲੇ ਵਾਹਿਗੁਰੂ ਨੇ ਸਾਡੀ ਵੀ ਇੱਛਾ ਪੂਰੀ ਕਰ ਦਿੱਤੀ। ਜਾਂ ਕੁਛ ਵਿਦਵਾਨਾਂ ਨੇ ਪੂਰਨ ਇੱਛ ਪੁਜਾਰਿਆ ਇਹਦਾ ਅਰਥ ਵੀ ਇਉਂ ਵੀ ਕੀਤਾ ਹੈ ਬਈ ਪੂਰਨ ਤੌਰ ਤੇ ਸਾਡੀ ਇੱਛਾ ਨੂੰ ਪੂਰਾ ਕਰ ਦਿੱਤਾ ਹੈ।
ਬਿਲਾਵਲ ਮਹੱਲਾ ਪੰਜਵਾਂ ਜਿਸ ਉੱਪਰ ਹੋਵਤ ਦਿਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਉਤੇ ਮੇਰਾ ਮਾਲਕ ਵਾਹਿਗੁਰੂ ਮਿਹਰਬਾਨ ਹੁੰਦਾ ਹੈ ਹਰ ਸਿਮਰਤ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਭਾਵ ਵਾਹਿਗੁਰੂ ਦੀ ਮਿਹਰ ਤੋਂ ਬਿਨਾਂ ਸਿਮਰਨ ਨਹੀਂ ਹੋ ਸਕਦਾ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰਗੁਣ ਗਾਓ, ਸੇ ਸਿਮਰੈ ਜਿਸ ਆਪ ਸਿਮਰਾਏ। ਹਜ਼ੂਰ ਫਰਮਾਉਂਦੇ ਨੇ ਜਿਸ ਉਤੇ ਮੇਰਾ ਮਾਲਕ ਵਾਹਿਗੁਰੂ ਦਿਆਲ ਹੁੰਦਾ ਹੈ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਤੇ ਸਿਮਰਨ ਕਰਦਿਆਂ ਹੋਇਆਂ ਕਾਟੈ ਸੋ ਕਾਲ ਉਹ ਕਾਲ ਨੂੰ ਵੀ ਕੱਟ ਦਿੰਦਾ ਹੈ, ਮੌਤ ਦੇ ਡਰ ਨੂੰ ਵੀ ਭਜਾ ਦਿੰਦਾ ਹੈ।
ਸਾਧ ਸੰਗ ਭਜੀਏ ਗੋਪਾਲ ਗੁਣ ਗਾਵਤ ਟੂਟੈ ਜਮ ਜਾਲ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਵਿੱਚ ਬੈਠ ਕੇ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ, ਤੇ ਨਾਲ ਹੀ ਵਾਹਿਗੁਰੂ ਦੇ ਗੁਣ ਵੀ ਗਾਉਣੇ ਚਾਹੀਦੇ ਨੇ, ਉਸ ਵਾਹਿਗੁਰੂ ਦਾ ਜਸ ਕੀਰਤਨ ਵੀ ਕਰਨਾ ਚਾਹੀਦਾ ਹੈ। ਇਹਦਾ ਫਲ ਟੂਟੈ ਜਮ ਜਾਲ, ਜਮਾਂ ਦਾ ਜਾਲ ਟੁੱਟ ਜਾਂਦਾ ਹੈ।
ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਦਰਵਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸਤਿਗੁਰੂ ਸਰੂਪ ਹੈ, ਤੇ ਆਪ ਹੀ ਉਹ ਆਪਣੇ ਗੁਰਸਿੱਖ ਬੱਚਿਆਂ ਦੀ ਪੁੱਤਰਾਂ ਦੀ ਪਾਲਣਾ ਪੋਸ਼ਣਾ ਵੀ ਕਰਦਾ ਹੈ। ਨਾਨਕ ਜਾਚੈ ਸਾਦਰਵਾਲ, ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਮੈਂ ਤੇ ਐਸੇ ਸਤਿਗੁਰੂ ਦੇ ਚਰਨਾਂ ਦੀ ਧੂੜ ਨੂੰ ਮੰਗਦਾ ਹਾਂ।
ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਅਨਦਿਨ ਕੀਰਤਨ ਹਰ ਗੁਣ ਗਾਮ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਮਨ ਨੂੰ ਸੰਬੋਧਨ ਕਰਕੇ ਵਾਹਿਗੁਰੂ ਦੇ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਹਨ। ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨ ਹੋ ਨੇਰੇ। ਐ ਮੇਰੇ ਮਨ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਐਸੀ ਪ੍ਰੀਤ ਕਰ, ਐਸੀ ਮੁਹੱਬਤ ਕਰ, ਐਸਾ ਪਿਆਰ ਕਰ, ਆਠ ਪਹਿਰ ਪ੍ਰਭ ਜਨ ਹੋ ਨੇਰੇ, ਅੱਠੇ ਪਹਿਰ ਤੂੰ ਉਸ ਵਾਹਿਗੁਰੂ ਨੂੰ ਆਪਣੇ ਨੇੜੇ ਅੰਗ ਸੰਗ ਸਮਝ। ਕਿਉਂਕਿ ਜਿਸ ਦੇ ਨਾਲ ਬਹੁਤਾ ਪਿਆਰ ਹੋਵੇ ਤੇ ਫਿਰ ਉਹ ਸਾਨੂੰ ਇਉਂ ਲੱਗਦਾ ਵੀ ਉਹ ਸਾਡੇ ਨਾਲ ਹੀ ਰਹਿੰਦਾ। ਐਸੀ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ ਤੇ ਤੈਨੂੰ ਅੱਠੇ ਪੈਰ ਵਾਹਿਗੁਰੂ ਨੇੜੇ ਖੜਾ ਹੀ ਦਿਸੇ। ਐਸੀ ਪ੍ਰੀਤੀ ਕਰਨੀ ਚਾਹੀਦੀ ਹੈ। ਮਨਮੈ ਸੰਚੋ ਹਰ ਹਰ ਨਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਹਨ ਕਿ ਐ ਮਨਾ, ਤੂੰ ਆਪਣੇ ਮਨ ਵਿੱਚ ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਸਿੰਚ, ਭਾਵ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਮਨ ਵਿੱਚ ਵਸਾ। ਅੰਦਨ ਕੀਰਤਨ ਹਰ ਗੁਣ ਗਾਮ ਤੇ ਨਾਲ ਦਿਨ ਰਾਤ ਵਾਹਿਗੁਰੂ ਦਾ ਕੀਰਤਨ ਵੀ ਕਰ ਤੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ।
ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪ੍ਰਭ ਪ੍ਰਭ ਜਾਨੋ ਨੇਰੇ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਮਨ, ਤੂੰ ਉਸ ਵਾਹਿਗੁਰੂ ਨਾਲ ਐਸੀ ਪ੍ਰੀਤੀ ਕਰ, ਐਸਾ ਪਿਆਰ ਕਰ, ਅੱਠੇ ਪਹਿਰ ਇਕ ਤੈ ਲਿਵੈ ਮਨ ਨੇਨ ਹੁਕਮ ਅਪਾਰ। ਆਠ ਪੈਰ ਪ੍ਰਭ ਜਾਨੋ ਨੇਰੇ, ਅੱਠੇ ਪੈਰ ਉਸ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਸਮਝ।